ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਚੱਲ ਰਹੀ ਲੜੀਵਾਰ ਕਥਾ ਸੂਹੀ ਰਾਗ ਦੇ ਵਿੱਚ ਛੰਤ ਬਖਸ਼ਿਸ਼ ਕਰ ਰਹੇ ਹਨ। 783 ਅੰਗ ਤੇ 10ਵਾਂ ਸ਼ਬਦ 52 ਸ਼ਬਦ ਮਹਾਰਾਜ ਨੇ ਉਚਾਰਨ ਕੀਤਾ ਸੂਰਜ ਪ੍ਰਕਾਸ਼ ਵਿੱਚ, ਜਿਸ ਤਰ੍ਹਾਂ ਕਥਾ ਆਈ ਹੈ। ਕਿਉਂਕਿ ਸੁਰਨਾਰ ਮੁਨ ਜਨੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਇਸ ਦੇਹੀ ਕਹੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ। ਐਸਾ ਗੁਰਬਾਣੀ ਦੇ ਅੰਦਰ ਬਹੁਤ ਸਾਰੇ ਸ਼ਬਦ ਆਉਂਦੇ ਨੇ ਕਿ ਦੇਵਤੇ ਵੀ ਚਾਹੁੰਦੇ ਨੇ ਸੇਵਾ ਕਰਨੀ, ਕਿਉਂਕਿ ਅਕਾਲ ਪੁਰਖ ਜੀ ਦਾ ਪਾਵਨ ਸਥਾਨ ਹੈ ਸ੍ਰੀ ਹਰਿਮੰਦਰ ਸਾਹਿਬ। ਪੰਚਮ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਦੋਂ ਸ੍ਰੀ ਅੰਮ੍ਰਿਤ ਸਰੋਵਰ ਦੀ ਖੁਦਾਈ ਦੀ ਸੇਵਾ ਕਰਵਾ ਰਹੇ ਸਨ, ਉਸ ਵਕਤ ਥਾਂ ਨੂੰ ਪੁੱਟਦਿਆਂ ਹਰ ਕੀ ਪੌੜੀ ਜਿੱਥੋਂ ਆਪਾਂ ਚੂੜਾ ਲੈਂਦੇ ਹਾਂ, ਜਗ੍ਹਾ ਦੇ ਉੱਤੇ ਜਦੋਂ ਪਹੁੰਚੇ ਉਹ ਥਾਂ ਬਹੁਤ ਸਖਤ ਸੀ। ਉੱਥੋਂ ਦੀ ਮਿੱਟੀ ਪੁੱਟਣੀ ਬਹੁਤ ਔਖੀ ਸੀ, ਗਿਣਤੀਆਂ ਮਾਰ ਮਾਰ ਕੇ ਸਾਰੇ ਜਣੇ ਥੱਕ ਗਏ। ਮਹਾਰਾਜ ਦੇ ਕੋਲ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਇੱਕ ਥਾਂ ਹੈ ਬੜੀ ਸਖਤ, ਪੁੱਟੀ ਨਹੀਂ ਜਾਂਦੀ। ਮਹਾਰਾਜ ਨੇ ਵਚਨ ਕੀਤਾ, ਹੁਣ ਰਹਿਣ ਦਿਓ ਭਾਈ, ਸੰਗਤ ਥੱਕੀ ਹੋਈ ਹੈ, ਕੱਲ੍ਹ ਨੂੰ ਸਵੇਰੇ ਤਾਜ਼ੇ ਦਮ ਆਪਣਾ ਨਿਤਨੇਮ ਤੋਂ ਬਾਅਦ ਜਲ ਪਾਣੀ ਛੱਕ ਕੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਸੇਵਾ ਕਰਿਓ। ਦੂਸਰੇ ਦਿਨ ਸਵੇਰੇ ਅਜੇ ਦੀਵਾਨ ਸਜਿਆ ਹੋਇਆ ਸੀ। ਗੁਰੂ ਮਹਾਰਾਜ ਜੀ ਜੋ ਲਾਚੀ ਬੇਰੀ ਆਪਣੇ ਜਿੱਥੇ ਦਰਸ਼ਨੀ ਜੂੜੀ ਤੋਂ ਸੱਜੇ ਪਾਸੇ ਜਿੱਥੇ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਘੋੜੇ ਬੰਨੇ ਸੀ ਆਪਣੇ, ਉਹ ਬੇਰੀ ਦੇ ਨਾਲ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਜਦੋਂ ਪਹਿਲਾਂ ਮਹਾਰਾਜ ਦਾ ਉੱਥੇ ਦੀਵਾਨ ਲੱਗਦਾ ਹੁੰਦਾ ਸੀ ਹਰਿਮੰਦਰ ਸਾਹਿਬ ਦੀ ਸੇਵਾ ਚੱਲਣ ਵੇਲੇ। ਕਿਉਂਕਿ ਹਰਿਮੰਦਰ ਸਾਹਿਬ ਤਾਂ ਹਲੇ ਮਹਾਰਾਜ ਨੇ ਜੋ ਅਸਥਾਨ ਤਿਆਰ ਨਹੀਂ ਸੀ ਹੋਇਆ, ਲਾਚੀ ਬੇਰੀ ਦੇ ਥੱਲੇ ਤੁਸੀਂ ਦੇਖਦੇ ਹੋਣੇ, ਮੱਥਾ ਟੇਕਦੇ, ਉੱਥੇ ਅਖੰਡ ਪਾਠ ਸਾਹਿਬ ਹਰ ਵਕਤ ਚੱਲਦੇ ਰਹਿੰਦੇ ਨੇ, ਉੱਥੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਰਹਿੰਦਾ ਹਰ ਵਕਤ। ਉਹ ਇਹੀ ਨਿਸ਼ਾਨੀ ਹੈ ਕਿ ਉੱਥੇ ਦੀਵਾਨ ਸਜਦਾ ਹੁੰਦਾ ਸੀ, ਉਦੋਂ ਪੰਚਮ ਪਿਤਾ ਵੇਲੇ ਸਾਹਮਣੇ ਖੁੱਲ੍ਹਾ ਥਾਂ ਹੁੰਦਾ ਸੀ। ਅਕਾਲ ਤਖ਼ਤ ਸਾਹਿਬ ਦੀ ਰਚਨਾ 6ਵੇਂ ਪਾਤਸ਼ਾਹ ਮਹਾਰਾਜ ਨੇ ਕੀਤੀ ਬਾਅਦ ਵਿੱਚ। ਉੱਥੇ ਦੀਵਾਨ ਸਜਿਆ ਹੋਇਆ, ਸੰਗਤਾਂ ਨੂੰ ਮਹਾਰਾਜ ਉਪਦੇਸ਼ ਕਰ ਰਹੇ ਨੇ। ਦੇਵਤਿਆਂ ਨੇ ਆਪਣੀ ਸਫਲਤਾ ਵਾਸਤੇ ਇੱਧਰ ਵਿਸ਼ਨੂੰ ਜੀ ਸਾਰਿਆਂ ਦੇਵਤਿਆਂ ਨੂੰ ਲੈ ਕੇ ਕਿ ਆਪਾਂ ਨੂੰ ਸੇਵਾ ਦਾ ਮੌਕਾ ਮਿਲਿਆ, ਉਹਨਾਂ ਨੇ ਆਪਣੇ ਆਪਣੇ ਰੂਪ ਵਟਾ ਕੇ ਸਿੱਖਾਂ ਦੇ ਰੂਪ ਵਿੱਚ ਆ ਕੇ ਸੇਵਾ ਆਰੰਭ ਕੀਤੀ। ਵਿਸ਼ਨੂੰ ਜੀ ਨੇ ਗਿਣਤੀ ਨਾਲ ਹਰ ਕੀ ਪੌੜੀ ਵਾਲੀ ਜਗ੍ਹਾ ਆਪ ਕੁੱਟੀ। ਸ਼ਿਵ ਜੀ ਉਹਨਾਂ ਨੇ ਟੋਕਰੀਆਂ ਭਰੀਆਂ ਰੂਪ ਵਟਾਇਆ ਹੋਇਆ ਸੀ, ਅਤੇ ਬ੍ਰਹਮਾ ਜੀ ਸਭ ਦੇਵਤਿਆਂ ਨੂੰ ਉਹਨਾਂ ਦੇ ਸਮੇਤ ਚੁੱਕ ਚੁੱਕ ਕੇ ਉਹ ਟੋਕਰੀਆਂ ਬਾਹਰ ਸੁੱਟਦੇ ਗਏ, ਅਤੇ ਨਾਲ ਉੱਚੀ ਉੱਚੀ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਉਚਾਰਦੇ। ਸੋ ਸਤਨਾਮ ਦੀ ਧੁਨੀ ਸੁਣ ਕੇ ਮਹਾਰਾਜ ਨੇ ਗੁਰਸਿੱਖਾਂ ਨੂੰ ਭੇਜਿਆ, ਇਹ ਪਤਾ ਲਓ ਇਹ ਸੰਗਤ ਕਿੱਥੋਂ ਆਈ, ਅੱਜ ਕਿੱਥੋਂ ਦੀ ਸੰਗਤ ਆ ਕੇ ਸੇਵਾ ਕਰ ਰਹੀ। ਗੁਰਸਿੱਖਾਂ ਨੇ ਬਹੁਤ ਸਾਰਿਆਂ ਤੋਂ ਪੁੱਛਿਆ, ਪਰ ਕੋਈ ਬੋਲਦਾ ਨਹੀਂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਕਰਦੇ। ਅਖੀਰ ਉਹਨਾਂ ਸਿੱਖਾਂ ਨੇ ਮਹਾਰਾਜ ਨੂੰ ਆ ਕੇ ਬਚਨ ਕੀਤਾ, ਉਹ ਤਾਂ ਸੇਵਾ ਅਤੇ ਸਤਨਾਮ ਵਾਹਿਗੁਰੂ ਵਿੱਚ ਮਸਤ ਨੇ, ਉਹ ਬੋਲਦੇ ਹੀ ਨਹੀਂ, ਬੜਾ ਪੁੱਛਿਆ ਦੱਸਦੇ ਨਹੀਂ ਹਨ ਕੌਣ ਨੇ। ਸੋ ਉਸ ਵੇਲੇ ਮਹਾਰਾਜ ਨੇ ਅੰਤਰ ਧਿਆਨ ਹੋ ਕੇ ਦੇਖਿਆ ਜਦੋਂ ਇਹਨਾਂ ਦਾ ਅਸਲੀ ਰੂਪ ਕੀ ਹੈ। ਉਹ ਕਹਿਣ ਲੱਗੇ, ਉਹ ਇਹ ਤਾਂ ਆਪ ਹੀ ਆ ਗਏ ਵਿਸ਼ਨੂੰ ਜੀ ਹੋਣੀ, ਤਿੰਨੇ ਦੇਵਤੇ, 33 ਕਰੋੜ ਦੇਵਤਾ ਸੰਗਤਾਂ ਬਣਾ ਕੇ ਸਭ ਦੇਵਤਿਆਂ ਨਾਲ ਲਿਆ ਕੇ ਸੇਵਾ ਕਰ ਰਹੇ ਨੇ। ਉਸ ਵੇਲੇ ਸੰਗਤ ਨੂੰ ਦੱਸਣ ਵਾਸਤੇ ਕੰਮ ਕਿਹਨੇ ਪੂਰਾ ਕੀਤਾ, ਉਸ ਪਰਿਪੂਰਨ ਵਾਹਿਗੁਰੂ ਦੇ ਧੰਨਵਾਦ ਸ਼ੁਕਰਾਨੇ ਵਜੋਂ ਸ਼ਬਦ ਵੀ ਉਚਾਰਿਆ ਅਤੇ ਆਪ ਉੱਠ ਕੇ ਵੀ ਚੱਲੇ ਨੇ। ਐਸਾ ਵੀ ਬਚਨ ਆਇਆ ਕਿ ਅਕਾਲ ਪੁਰਖ ਵਾਹਿਗੁਰੂ ਨੇ ਆਪ ਇਹ ਸੇਵਾ ਸੰਪੂਰਨ ਕਰਾਈ ਹੈ। ਸੋ ਐਸਾ ਕਿ ਜਿੱਥੇ ਆਪਾਂ ਕਹਿੰਦੇ ਹਾਂ ਦਰਸ਼ਨੀ ਡਿਊੜੀ, ਇਹਦਾ ਨਾਮ ਤਾਂਹੀਓ ਪਿਆ। ਜਦੋਂ ਇੱਥੋਂ ਉੱਠ ਕੇ ਮਹਾਰਾਜ ਚੱਲੇ, ਉੱਧਰੋਂ ਅਕਾਲ ਪੁਰਖ ਜੀ ਆਪ ਆਏ ਨੇ, ਜਦੋਂ ਆਪਣਾ ਰੂਪ ਧਾਰਨ ਕਰਕੇ ਦੂਜੀ ਥਾਨਕਾ ਦੱਸ ਰਹੇ ਹਾਂ, ਰੂਪ ਮਿਲਦਾ ਇੱਕ ਦੂਜੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਦੇ ਰੂਪ ਵਿੱਚ। ਸੋ ਉਸ ਵਕਤ ਜਿਵੇਂ ਪਿਤਾ ਪੁੱਤਰ ਦਾ ਮਿਲਾਪ ਹੁੰਦਾ, ਇੱਕ ਦੂਜੇ ਨੂੰ ਮਿਲੇ ਹਨ ਬੜੇ ਪਿਆਰ ਨਾਲ, ਇਹਦਾ ਨਾਮ ਇਸੇ ਕਰਕੇ ਦਰਸ਼ਨੀ ਜੂੜੀ ਪੈ ਗਿਆ। ਇਹ ਇਤਿਹਾਸਕ ਚੀਜ਼ਾਂ ਹਨ, ਪਿਛਲੇ ਸਮੇਂ ਦੀਆਂ ਬਹੁਤ ਸਾਰੀਆਂ ਖੋਜਾਂ, ਬਹੁਤ ਸਾਰਿਆਂ ਨੂੰ ਇਹਨਾਂ ਗੱਲਾਂ ਦਾ ਕਈ ਵਾਰ ਭੁਲੇਖਾ ਵੀ ਲੱਗਦਾ, ਕਈ ਸੁਣਿਆ ਮੈਂ ਵੀ, ਕਈ ਗੁੱਸਾ ਵੀ ਕਰ ਜਾਂਦੇ ਆ ਵੀ ਉਹ ਕਿਵੇਂ ਆ ਗਏ, ਇਹ ਕਿਵੇਂ ਹੋ ਗਿਆ, ਇਹ ਤੁਹਾਡੀ ਸਮਝ ਤੋਂ ਹਲੇ ਪਰੇ ਹੈ। ਪਰ ਜਦੋਂ ਤੁਸੀਂ ਕਿਸੇ ਅਵਸਥਾ 'ਚ ਜਾਓਗੇ ਬੰਦਗੀ ਕਰਕੇ, ਫਿਰ ਤੁਹਾਨੂੰ ਕਾਫ਼ੀ ਗਿਆਨ ਹੋਣਾ। ਉਦੋਂ ਪਹਿਲਾਂ ਤਾਂ ਹਲੇ ਆਪਾਂ ਬਹੁਤ ਉਰੇ ਉਰੇ ਘੁੰਮ ਰਹੇ ਹਾਂ, ਬਹੁਤ ਕੁਛ ਹੈ ਹਰਿਮੰਦਰ ਸਾਹਿਬ ਦੇ ਵਿੱਚ। ਸੋ ਜਿਨ੍ਹਾਂ ਮਹਾਂਪੁਰਖਾਂ ਬਾਰੇ ਸਾਰੇ ਜ਼ਿਕਰ ਕਰਦੇ ਨੇ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਬਾਰੇ, ਉਹ ਬਹੁਤ ਕੁਛ ਦੱਸਿਆ ਕਰਦੇ ਸੀ, ਪਰ ਕਹਿੰਦੇ ਸੀ ਆਮ ਲੋਕਾਂ ਨਾਲ ਨਾ ਗੱਲ ਕਰਿਓ, ਲੋਕਾਂ ਨੇ ਤੁਹਾਡੇ 'ਤੇ ਯਕੀਨ ਨਹੀਂ ਕਰਨਾ। ਸੋ ਐਸਾ ਸੂਰਜ ਪ੍ਰਕਾਸ਼ 'ਚ ਸਾਖੀ ਆਈ ਹੈ। ਮਹਾਰਾਜ ਨੇ ਇਹ ਸਾਰੀ ਸੰਗਤ ਨੂੰ ਬਚਨ ਕਿਹਾ, ਭਾਈ ਅਕਾਲ ਪੁਰਖ ਜੀ ਆਪ ਇਹ ਸੇਵਾ ਲੈ ਰਹੇ ਨੇ, ਕਰਵਾ ਰਹੇ ਨੇ, ਦੇਵਤਿਆਂ ਨੂੰ ਲੈ ਕੇ ਆਏ ਨੇ। ਅਕਾਲ ਪੁਰਖ ਜੀ ਤਿੰਨਾਂ ਦੇਵਤਿਆਂ ਨੂੰ ਲੈ ਕੇ ਆਏ ਨੇ, ਹੋਰ ਬੇਅੰਤ ਦੇਵਤੇ ਹਨ, ਵਾਹਿਗੁਰੂ ਗੁਪਤ ਰੂਪ ਵਿੱਚ ਆਏ ਨੇ, ਕਿਉਂਕਿ ਤਿੰਨ ਦੇਵਤੇ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਵਿੱਚ ਹੀ ਹਾਜ਼ਰ ਰਹਿੰਦੇ ਨੇ ਹਰ ਵਕਤ। ਆਓ ਸਤਿਗੁਰੂ ਮਹਾਰਾਜ ਆਪਣੇ 'ਤੇ ਬਖਸ਼ਿਸ਼ ਕਰਕੇ ਫਰਮਾਉਂਦੇ ਹਨ, ਸੂਹੀ ਮਹੱਲਾ ਪੰਜਵਾਂ, ਸੂਹੀ ਰਾਗ ਦੇ ਪੰਜਵੇਂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਸੰਤਾਂ ਤੋਂ ਭਾਵ ਸ਼ਾਂਤ ਆਤਮਾ ਗੁਰੂ ਰਾਮਦਾਸ ਸਾਹਿਬ ਦੇ ਕਾਰਜ ਕਰਨ ਵਿੱਚ ਹਰੀ ਆਪ ਆ ਕੇ ਖਲੋਤਾ ਹੈ। ਹਰ ਕੀ ਪੌੜੀ ਦੇ ਕੜ ਤੋੜਨੇ ਦਾ ਜੋ ਕੰਮ ਹੈ, ਤਲਾਬ ਵਿੱਚੋਂ ਕਾਰ ਕੱਢਣ ਦਾ ਜੋ ਕੰਮ ਹੈ, ਉਹਦੇ ਕਰਾਉਣੇ ਨੂੰ ਰਾਮ ਆਪ ਦੇਵਤਿਆਂ ਨੂੰ ਨਾਲ ਲੈ ਕੇ ਆਇਆ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇਹ ਬਖਸ਼ਿਸ਼ ਕਰਕੇ ਫਰਮਾਉਂਦੇ ਹਨ ਬਚਨ, ਇਹ ਸਾਰੇ ਕਾਰਜ ਅਕਾਲ ਪੁਰਖ ਆਪ ਕਰਦੇ ਨੇ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਚਾਰੇ ਪਾਸੇ ਅੰਮ੍ਰਿਤ ਦੀ, ਅੰਮ੍ਰਿਤਸਰ ਦੀ ਧਰਤੀ ਜਿਹੜੀ ਆ ਸ਼ੋਭਨੀਕ ਹੋਈ ਹੈ। ਸ੍ਰੀ ਹਰਿਮੰਦਰ ਸਾਹਿਬ ਦਾ ਤਲਾਬ ਵੀ ਸ਼ੋਭਨੀਕ ਹੋਇਆ ਹੈ, ਸਰੋਵਰ, ਅਤੇ ਰਮੇ ਹੋਏ ਰਾਮ ਪਰਮੇਸ਼ਰ ਦੀ ਕਿਰਪਾ ਨਾਲ ਇਹ ਤਲਾਬ ਵਿੱਚ ਜਲ ਅੰਮ੍ਰਿਤ ਰੂਪ ਹੋ ਕੇ ਛਾਇਆ ਤੋਂ ਭਾਵ ਸਥਿਤ ਹੋਇਆ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ। ਇਸ ਤਲਾਬ ਵਿੱਚ ਜਲ ਅੰਮ੍ਰਿਤ ਰੂਪ ਹੋ ਕੇ ਸਥਿਤ ਹੋਇਆ, ਪੂਰਨ ਪਰਮੇਸ਼ਰ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਪੂਰਨ ਹੀ ਸਾਜ ਕਰਾਇਆ, ਅਤੇ ਮਨ ਦੇ ਸਾਰੇ ਮਨੋਰਥ ਪੂਰੇ ਹੋ ਗਏ। ਭਾਈ ਅੰਮ੍ਰਿਤ ਜਲ ਛਾਇਆ, ਇਹਦੇ ਵਿੱਚ ਜਿਹੜਾ ਜਲ ਹੈ ਉਹ ਅੰਮ੍ਰਿਤ ਰੂਪ ਹੋ ਕੇ ਸਥਿਤ ਹੋਇਆ। ਦੇਖਣ ਨੂੰ ਪਾਣੀ ਇੱਕ ਜਿਹਾ ਹੀ ਲੱਗਦਾ ਹੁੰਦਾ ਸਾਰਾ, ਜਿਨ੍ਹਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਈ ਆ ਉਹਨਾਂ ਨੂੰ ਪਤਾ ਇਹ ਕੀ ਚੀਜ਼ ਹੈ, ਕਿਉਂ ਆਪਾਂ ਨੇ, ਮਹਾਰਾਜ ਨੇ ਆਪਾਂ ਦਿੱਤਾ ਤਾਂ ਬਹੁਤ ਕੁਛ ਹੈ, ਪਰ ਨਾ ਤਾਂ ਕੋਈ ਆਪਣਾ ਅਭਿਆਸ ਹੋਇਆ, ਨਾ ਮਿਹਨਤ ਹੋਈ, ਨਾ ਕਿਸੇ ਗੱਲ ਦਾ ਗਿਆਨ ਹੀ ਹੈ। ਅਗਿਆਨਤਾ ਵਿੱਚ ਬਾਹਲੇ ਲੋਕ ਘੁੰਮ ਰਹੇ ਨੇ। ਕੋਸ਼ਿਸ਼ ਕਰੋ, ਤੁਹਾਨੂੰ ਵੀ ਜੇ ਮਨ ਦੇ ਚੰਦ ਕੋਈ ਸ਼ੰਕਾ ਆਉਂਦੀ ਹੈ, ਕੋਈ ਅਭਿਆਸੀ ਪੁਰਖ ਦੀ ਸੰਗਤ ਕਰੋ, ਜਿਹਦੇ 'ਤੇ ਬੜੀ ਕਿਰਪਾ ਹੋਵੇ ਜੀ, ਦਿਵ ਦ੍ਰਿਸ਼ਟੀ ਖੁੱਲ੍ਹੀ ਹੋਵੇ, ਉਹਨੂੰ ਹਰਿਮੰਦਰ ਸਾਹਿਬ ਨਾਲ ਲੈ ਕੇ ਜਾਇਓ, ਜੇ ਕੋਈ ਮਨ ਜੇ ਤੁਹਾਨੂੰ ਦੱਸਣ ਨੂੰ। ਫਿਰ ਦੇਖਿਓ ਲਿਜਾ ਕੇ ਉਹ ਕੀ ਦੱਸਦਾ ਵੀ ਇੱਥੇ ਕੀ ਹੈ। ਸਾਰਿਆਂ ਥਾਵਾਂ ਦੇ ਉੱਤੇ ਸਤਿਗੁਰੂ ਮਹਾਰਾਜ ਹਾਜ਼ਰ ਨਾਜ਼ਰ ਹੁੰਦੇ ਨੇ। ਇਹ ਜਿਨ੍ਹਾਂ 'ਤੇ ਕਿਰਪਾ ਹੋ ਜਾਂਦੀ ਹੈ ਉਹਨਾਂ ਨੂੰ ਤਾਂ ਬਹੁਤ ਕੁਛ ਨਜ਼ਰ ਆਉਂਦਾ, ਬਾਕੀ ਵਿਚਾਰੇ ਜਿਹੜੇ ਨੇ ਰੌਲੇ ਕਿਸੇ ਖੋਹੇਗੇ, ਉਹ ਰੌਲਾ ਜਿਹਾ ਹੀ ਪਾਈ ਜਾਂਦੇ ਰਹਿੰਦੇ ਨੇ। ਅੰਮ੍ਰਿਤ ਜਲ ਛਾਇਆ, ਇਸ ਕਰਕੇ ਉੱਥੇ ਅੰਮ੍ਰਿਤ ਜਲ ਹੈ, ਇੰਨਾ ਜ਼ਰੂਰ ਹੈ ਕਿ ਮੈਂ ਪੁੱਛਿਆ ਸੀ ਰੱਬ ਦੇ ਪਿਆਰਿਆਂ ਨੂੰ ਵੀ ਇਹ ਅੰਮ੍ਰਿਤ ਜਲ ਇਸ ਤਰ੍ਹਾਂ ਨਜ਼ਰ ਆਉਂਦਾ ਤੁਹਾਨੂੰ। ਕਹਿਣ ਲੱਗੇ ਇਹ ਸਾਰਾ ਜਿਹੜਾ ਜਲ ਹੈ ਸਾਨੂੰ ਇਹ ਪੀਲੇ ਰੰਗ 'ਚ ਨਜ਼ਰ ਆਉਂਦਾ, ਕਿਉਂਕਿ ਮਹਾਰਾਜ ਦਾ ਇੱਥੇ ਹਰ ਵਕਤ ਬਾਣੀ ਦਾ ਪ੍ਰਵਾਹ ਹੋਣ ਕਰਕੇ ਅੰਮ੍ਰਿਤ ਜਲ ਬਣਿਆ ਹੋਇਆ ਹੈ। ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਵਿਸੂਰੇ। ਸ੍ਰੀ ਹਰਿਮੰਦਰ ਸਾਹਿਬ ਅਤੇ ਸਰੋਵਰ ਦੀ ਪੂਰੀ ਤਿਆਰੀ ਹੋਣ ਕਰਕੇ ਸਾਰੇ ਸੰਸਾਰ ਵਿੱਚ ਜੈ ਜੈਕਾਰ ਹੋ ਰਿਹਾ ਅਤੇ ਸਾਰੇ ਵਿਸੂਰੇ ਝੋਰੇ ਜਿਹੜੇ ਸੀਗੇ ਲੈ ਗਏ ਨੇ। ਜੈ ਜੈਕਾਰ ਚਾਰੇ ਪਾਸੇ ਹੋ ਰਹੀ ਹੈ ਮਹਾਰਾਜ ਦੀ ਕਿਰਪਾ ਨਾਲ, ਜੈ ਜੈਕਾਰ ਹੁੰਦੀ ਚਾਰੇ ਪਾਸੇ, ਜਕਾਰੇ ਹੋਣੇ ਜਿੱਤ ਦੇ, ਉਪਮਾ ਹੋਣੀ ਚਾਰੇ ਪਾਸੇ, ਧੰਨ ਹੈ ਧੰਨ ਸੱਚੇ ਪਾਤਸ਼ਾਹ। ਇਸ ਤਰ੍ਹਾਂ ਜਿਵੇਂ ਕੋਈ ਸਿੰਧੀ ਸੀ ਕਹਿੰਦੇ ਉਹਨੇ ਜੈ ਗੁਰੂ ਨਾਨਕ ਕਹਿਤਾ, ਉਹਦੇ ਨਾਲ ਕੋਈ ਲੜ ਨਹੀਂ ਲੱਗ ਪਿਆ ਕਿ ਤੂੰ ਜੈ ਕਿਉਂ ਕਿਹਾ ਗੁਰੂ ਨਾਨਕ ਦੇਵ ਜੀ ਨੂੰ। ਮਹਾਰਾਜ ਨੇ ਬਾਣੀ ਅੰਦਰ ਇੰਨੇ ਅੱਖਰ ਇਹ ਵਰਤੇ ਆ, ਹੈ 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 ਸਭ ਜੱਗ ਭਇਓ, ਜੈ 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 ਸੁਰ ਲੋਕ। ਪਰਮਾਤਮਾ ਦਾ ਇਹ ਜਿਹੜਾ ਹੈ ਨਾ ਜੈਕਾਰ ਹੈ। ਆਪਾਂ ਕਹਿੰਦੇ ਹਾਂ ਫਲਾਣੇ ਨੇ ਜੈਕਾਰਾ ਬੁਲਾਇਆ, ਅਤੇ ਜੈਕਾਰਾ ਇਹੀ ਹੁੰਦਾ ਉਹ ਜੈ ਜੈਕਾਰ, ਇਹ ਜੈ ਜੈਕਾਰ ਜੈਕਾਰ ਆਪਾਂ ਇਕੱਠਾ ਕਹਿ ਦਿੰਦੇ ਹਾਂ ਜੈਕਾਰਾ। ਇਹਨਾਂ ਗੱਲਾਂ ਦੇ ਵਿੱਚ ਜਿਹੜਾ ਸੋਚ ਸਮਝ ਕੇ ਆਪਾਂ ਨੂੰ ਕਦਮ ਉਠਾਉਣਾ ਚਾਹੀਦਾ। ਪੂਰਨ ਪੁਰਖ ਅਚੋਤੇ ਅਬਨਾਸੀ ਜਸ ਵੇਦ ਪੁਰਾਣੀ ਗਾਇਆ। ਸਾਰਿਆਂ ਵਿੱਚ ਪੂਰਨ ਜੋ ਅਕਾਲ ਪੁਰਖ ਹੈ, ਅਬਨਾਸੀ ਨਾਸ ਤੋਂ ਰਹਿਤ ਅਤੇ ਅਚੁੱਤ ਹੁੰਦਾ ਅਗਿੜ। ਸੋ ਜਿਹਦੇ ਜਸ ਨੂੰ ਚਾਰੇ ਵੇਦਾਂ ਅਤੇ ਪੁਰਾਣਾਂ ਨੇ ਗਾਇਆ, ਆਪਣਾ ਬਿਰਦ ਰੱਖਿਆ ਪਰਮੇਸ਼ਰ ਨਾਨਕ ਨਾਮ 'ਤੇ ਆਇਆ। ਉਹ ਪਰਮੇਸ਼ਰ ਨੇ ਆਪਣਾ ਬਿਰਦ ਭਾਵ ਧਰਮ ਜਾਣ ਕੇ ਰੱਖਿਆ ਕੀਤੀ ਹੈ, ਅਤੇ ਕਹਿੰਦੇ ਅਸੀਂ ਉਹਦੇ ਨਾਮ ਨੂੰ ਸਿਰਫ ਧਿਆਉਣਾ ਕੀਤਾ। ਅੰਤਰੀ ਭਾਵ ਵਿੱਚ ਕਹਿੰਦੇ ਸੰਤਾਂ ਦੇ ਕਾਰਜ 'ਚ ਹਰੀ ਪਰਮੇਸ਼ਰ ਆਪ ਖਲੋਤਾ ਹੈ, ਸੰਤਾਂ ਦੇ ਸਾਧਨਾ ਰੂਪੀ ਕੰਮ ਕਰਨ ਵਿੱਚ ਹਰੀ ਰਾਮ ਪਰਮੇਸ਼ਰ ਆਪ ਆਉਂਦਾ। ਸਤਸੰਗ ਰੂਪ ਧਰਤੀ, ਸੰਤਾਂ ਦੀ ਬੁੱਧੀ ਰੂਪ ਧਰਤੀ ਸ਼ੋਭਨੀਕ ਹੈ। ਤਾਲ ਹੁੰਦਾ ਹਿਰਦਾ ਸ਼ੋਭਨੀਕ ਹੈ। ਸੰਤਾਂ ਦੇ ਹਿਰਦੇ ਭਾਵ ਤਾਲ ਵਿੱਚ ਰਾਮ ਦਾ ਨਾਮ ਰੂਪ ਅੰਮ੍ਰਿਤ ਜਲ ਸਥਿਤ ਹੈ ਹੋ ਰਿਹਾ ਹੈ। ਸੰਤਾਂ ਦੇ ਹਿਰਦੇ ਵਿੱਚ ਨਾਮ ਅੰਮ੍ਰਿਤ ਜਲ ਸਥਿਤ ਹੋਇਆ ਹੋਇਆ ਟਿਕਿਆ ਹੋਇਆ ਹੈ। ਸਾਧਨਾ ਦਾ ਸਾਜ ਪੂਰਨ ਕਰਾਇਆ ਅਤੇ ਮਨ ਦੇ ਸਾਰੇ ਮਨੋਰਥ ਜਿਹੜੇ ਸੀਗੇ ਸੰਕਲਪ ਪੂਰੇ ਹੋ ਗਏ। ਸਾਰਿਆਂ ਵਿੱਚ ਪੂਰਨ ਪੁਰਖ ਜੋ ਅਵਿਨਾਸ਼ੀ ਅਚੁੱਤ ਅਗੇੜ ਪਰਮਾਤਮਾ ਹੈ, ਜਿਹਦਾ ਜਸ ਵੇਦਾਂ ਪੁਰਾਣਾਂ ਨੇ ਗਾਇਆ, ਉਸ ਪਰਮੇਸ਼ਰ ਨੇ ਆਪਣਾ ਬਿਰਧ ਰੱਖਦਿਆਂ ਹੋਇਆਂ ਸੰਤਾਂ ਦੀ ਸਹਾਇਤਾ ਕੀਤੀ, ਜਿਨ੍ਹਾਂ ਸੰਤਾਂ ਨੇ ਉਹਦੇ ਨਾਮ ਨੂੰ ਧਿਆਇਆ। ਨਵਨਿਧ ਸਿੱਧ ਰਿੱਧ ਦੀਨੇ ਕਰਤੇ ਤੋਟ ਨਾਇਆਵੈ ਕਾਈ ਰਾਮ। ਨੌ ਨਿਧੀਆਂ, 18 ਸਿੱਧੀਆਂ, 12 ਰਿੱਧੀਆਂ ਆਦਿਕ ਬੇਅੰਤ ਪਦਾਰਥ ਰਾਮ ਕਰਤੇ ਪਰਮੇਸ਼ਰ ਨੇ ਦਿੱਤੇ ਨੇ। ਸੋ ਜਿਸ ਕਰਕੇ ਹੁਣ ਕਾਈ ਹੁੰਦਾ ਕਿਸੇ ਵਸਤੂ ਦਾ ਤੋਟਾ ਘਾਟਾ ਨਹੀਂ ਆਉਂਦਾ, ਵਾਹਿਗੁਰੂ ਨੇ ਇਹੋ ਜਿਹੀ ਕਿਰਪਾ ਕੀਤੀ ਹੈ। ਕਾਤ ਖਰਚਤ ਬਿਲਛਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ। ਆਪ ਖਾਂਦਿਆਂ ਸੰਬੰਧੀਆਂ ਵਾਸਤੇ ਖਰਚਦਿਆਂ ਬਿਲਛਤ ਹੁੰਦਾ ਆਮ ਖਾਸ ਨੂੰ ਦਿੰਦਿਆਂ ਹੋਇਆਂ ਮਹਾਰਾਜ ਕਹਿੰਦੇ ਅਸੀਂ ਸੁਖ ਪਾਇਆ। ਕਰਤੇ ਦੀ ਪਰਮੇਸ਼ਰ ਦੀ ਰਮੇ ਹੋਏ ਰਾਮ ਦੀ ਜਿਹੜੀ ਦਾਤ ਹੈ ਉਹ ਸਵਾਈ ਹੈ, ਅਧਿਕ ਹੁੰਦੀ ਬਹੁਤੀ ਹੀ ਹੁੰਦੀ ਗਈ। ਅਥਵਾ ਕਿਉਂਕਿ ਨੌ ਨਿੱਧੀਆਂ 18 ਸਿੱਧੀਆਂ ਦੀ ਗੱਲ ਕਰਕੇ ਖਾਤ ਖਰਚਤ ਆਇਆ, ਜਦੋਂ ਨਾਮ ਦੀ ਗੱਲ ਆਵੇ ਉਦੋਂ ਖਾਤ ਹੁੰਦਾ ਜਪਣਾ, ਖਰਚਦੇ ਹੁੰਦੇ ਜਪਾਉਣਾ, ਬਿਲਛਤ ਸੁੱਖ ਪਾਇਆ, ਆਮ ਖਾਸ ਨੂੰ ਦਿੰਦਿਆਂ ਸੁੱਖ ਪਾਇਆ। ਪਰ ਇੱਥੇ ਨੌ ਨਿੱਧੀਆਂ ਰਿੱਧੀਆਂ ਸਿੱਧੀਆਂ ਦੀ ਗੱਲ ਆਈ ਹੈ। ਦਾਤ ਸਵਾਈ ਨਿਖੁੱਟ ਨਾ ਜਾਈ ਅੰਤਰ ਜਾਮੀ ਪਾਇਆ, ਉਹਦੀ ਦਾਤ ਜਿਹੜੀ ਸਵਾਈ ਹੈ ਬਹੁਤੀ ਜ਼ਿਆਦਾ ਅਧਿਕ ਜ਼ਿਆਦਾ ਹੈ। ਨਿਖੁੱਟ ਹੁੰਦਾ ਨਿਖੁੱਟ ਨਾ ਜਾਈ, ਮੁੱਕ ਨਹੀਂ ਜਾਂਦੀ ਅੰਤਰਜਾਮੀ, ਪਰਮਾਤਮਾ ਨੇ ਸੰਕਲਪ ਹੀ ਐਸਾ ਪਾਇਆ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਫਰਮਾਉਂਦੇ ਹਨ, ਹੁਣ ਕੋਟ ਵਿਘਨ ਸਗਲੇ ਉੱਠ ਨਾਠੇ ਦੁੱਖ ਨਾ ਨੇੜੇ ਆਇਆ। ਜੋ ਕਰੋੜਾਂ ਵਿਘਨ ਸਨ ਉਹ ਸਾਰੇ ਉੱਠ ਕੇ ਨੱਸ ਗਏ, ਅਤੇ ਕਰੋੜਾਂ ਵਿਘਨਾਂ ਦੇ ਪਾਉਣ ਵਾਲੇ ਜੋ ਵਿਸ਼ੇ ਸਨ ਉਹ ਸਾਰੇ ਉੱਠ ਕੇ ਦੌੜ ਗਏ, ਹੁਣ ਕੋਈ ਦੁੱਖ ਨੇੜੇ ਨਹੀਂ ਆਉਂਦਾ। ਫਿਰ ਵਿਘਨ ਪਾਉਣ ਵਾਲੇ ਵਿੱਚ ਕਈ ਹੁੰਦੇ ਨੇ, ਪਿਰਥੀ ਵਰਗੇ ਵੀ ਡਿੱਕਾ ਜਿਹਾ ਪਾ ਰਹੇ ਸੀ। ਇਸ ਤਰ੍ਹਾਂ ਹੋਰ ਵੀ ਕਈ ਜਾਣੇ ਦੁਸ਼ਟ ਦੂਤ ਪਰਮੇਸ਼ਰ ਮਾਰੇ, ਮਹਾਰਾਜ ਨੇ ਆਪ ਹੀ ਤੋੜ ਦਿੱਤੇ। ਉਹ ਸਾਂਤ ਸਹਿਜ ਆਨੰਦ ਕੰਧੇਰੇ ਬਿਨਸੀ ਭੂਖ ਸਬਾਈ। ਸੁਤੇ ਸਿੱਧ ਸ਼ਾਂਤੀਪੂਰਵਕ ਹਨੇਰੇ ਹੁੰਦੇ ਬਹੁਤੇ ਆਨੰਦ ਪ੍ਰਾਪਤ ਹੋਏ ਨੇ। ਪਦਾਰਥਾਂ ਦੀ ਸਾਰੀ ਜਿਹੜੀ ਭੁੱਖ ਸੀ ਉਹ ਵਿਸ਼ੇਸ਼ ਕਰਕੇ ਨਸ ਗਈ, ਖਤਮ ਹੋ ਗਈ। ਨਾਨਕ ਗੁਣ ਗਾਵਹਿ ਸੁਆਮੀ ਕੇ ਅਚਰਜ ਜਿਸ ਵਡਿਆਈ ਰਾਮ। ਮਹਾਰਾਜ ਕਥਨ ਕਰਦੇ ਉਹ ਸੁਆਮੀ ਦੇ ਗੁਣ ਅਸੀਂ ਗਾਉਂਦੇ ਹਾਂ ਜਿਹਦੀ ਵਡਿਆਈ ਅਚਰਜ ਰੂਪ ਹੈ। ਜਿਸ ਕਾ ਕਾਰਜ ਤਿੰਨ ਹੀ ਕੀਆ ਮਾਨਸ ਕਿਆ ਵੇਚਾਰਾ ਰਾਮ। ਜਿਸ ਪਰਮਾਤਮਾ ਦਾ ਇਹ ਕਾਰਜ ਕੰਮ ਸੀ ਉਸੇ ਰਾਮ ਨੇ ਆਪ ਆ ਕੇ ਪੂਰਨ ਕੀਤਾ। ਇਹ ਮਨੁੱਖ ਵਿਚਾਰਾ ਕੀ ਹੈ ਜੋ ਕੋਈ ਕਾਰਜ ਪੂਰਾ ਕਰ ਸਕੇ, ਪਰਮੇਸ਼ਰ ਨੇ ਆਪ ਇਹ ਕਾਰਜ ਕੀਤਾ। ਹੁਣ ਵਿਚਾਰ ਵਾਲੀ ਗੱਲ ਇਹ ਹੈ ਕਿ ਪਰਮੇਸ਼ਰ ਕੌਣ ਹੈ? ਆਪ ਨਹੀਂ ਕਹਿਣਾ ਕਿ ਅਸੀਂ ਆਏ ਹਾਂ, ਦੂਜਿਆਂ ਨੂੰ ਵਡਿਆਈ ਦੇ ਦਿੰਦੇ ਨੇ, ਇਹ ਸੋਚਣ ਵਾਲੀ ਵੀ ਗੱਲ ਹੁੰਦੀ ਹੈ। ਭਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ। ਹਰੀ ਤਾਂ ਤੁਸੀਂ ਆਪ ਹੋ, ਜਿਹੜਾ ਹਰੀ ਹੈ ਪਰਮਾਤਮਾ ਹੈ ਉਹ ਤਾਂ ਤੁਸੀਂ ਆਪ ਹੋ, ਅਤੇ ਵਡਿਆਈਆਂ ਦੇਈ ਜਾਂਦੇ ਨੇ ਦੂਜੇ ਹਰੀ ਨੂੰ। ਹਰ ਨਾਮ ਵਿਸ਼ਨੂੰ ਦਾ ਵੀ ਹੈ, ਵਡਿਆਈਆਂ ਦਿੰਦੇ ਦੇਵਤਿਆਂ ਨੂੰ ਵੀ, ਇਹਨਾਂ ਨੇ ਕਰਾਇਆ ਬਈ, ਦੇਵਤਿਆਂ ਨੇ ਆ ਕੇ ਕਾਰਜ ਕੀਤਾ। ਇਹ ਗੁਰਾਂ ਦੀ ਇੱਕ ਨਿਮਰਤਾ ਹੁੰਦੀ ਹੈ ਜਾਂ ਆਪਣਾ ਆਪ ਛਪਾ ਕੇ ਰੱਖਣ ਦੀ ਗੱਲ ਹੁੰਦੀ ਸਾਰੀ। ਇਹ ਇੱਥੇ ਤੱਕ ਆਪਣੀ ਅਵਸਥਾ ਗਈ ਨਹੀਂ ਹਲੇ, ਬਹੁਤ ਉੱਚੀ ਅਵਸਥਾ ਦਾ ਇਹ ਬਚਨਾ ਮਹਾਰਾਜ ਦਾ। ਕਰਨਾ ਕਰਾਉਣਾ ਆਪ, ਅਤੇ ਕਹਿਣਾ ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਯੋਗ ਕੀਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀਂ ਆਪੇ ਤਰਸ ਪਿਆਈ। ਮਹਾਰਾਜ ਤੁਸੀਂ ਆਪ ਤਾਂ ਪਰਮੇਸ਼ਰ ਹੋ। ਸਤਿਗੁਰੂ ਕਹਿੰਦੇ ਜਿਹੜਾ ਇਹ ਭੇਦ ਨੂੰ ਜਾਣ ਲੈਂਦਾ ਉਹ ਵੀ ਠੀਕ ਹੈ, ਪਰ ਅਸੀਂ ਆਪਣਾ ਆਪ ਕਦੇ ਜਣਾਉਣਾ ਨਹੀਂ, ਗੁਪਤ ਰੱਖਣਾ ਆਪਣੇ ਆਪ ਨੂੰ। ਜਿਵੇਂ ਦਸਵੇਂ ਪਾਤਸ਼ਾਹ ਕਹਿੰਦੇ ਮੌਕਾ ਦਾਸ ਤਵਨ ਕਾ ਜਾਨੋ, ਜੋ ਹਮਕੋ ਪਰਮੇਸ਼ਰ ਉੱਚ ਰਹੇ ਤੇ ਸਭ ਨਰਕ ਕੁੰਡ ਮੈਂ ਪਰ ਹਾਂ। ਨਾਲੇ ਕਹਿੰਦੇ ਨੇ ਦਵੈ ਤੇ ਏਕ ਰੂਪ ਹੋਵੈ ਗਏ। ਹੁਣ ਏਕ ਤੋਂ ਦਵੈ ਕਿਵੇਂ ਹੋ ਗਏ? ਜਦੋਂ ਇੱਕ ਰੂਪ ਹੀ ਹੋ ਗਏ ਤੁਸੀਂ, ਰਲ ਮਿਲ ਗਏ ਆਪਸ ਵਿੱਚ, ਜਾਂ ਪਾਣੀ ਸੰਗ ਪਾਣੀ ਹੋ ਗਏ ਹੋ। ਉੱਥੇ ਭਾਈ ਦਇਆ ਸਿੰਘ ਨੂੰ ਸੰਗਤ ਨੇ ਪੁੱਛਿਆ ਅਨੰਦਪੁਰ ਸਾਹਿਬ, ਭਾਈ ਸਾਹਿਬ ਇਹ ਨਾਲੇ ਪਰਮੇਸ਼ਰ ਆਪ ਆਏ ਨੇ, ਤੁਸੀਂ ਕਹਿੰਦੇ ਹੋ ਨਾਲੇ, ਕਹਿੰਦੇ ਮੈਨੂੰ ਪਰਮੇਸ਼ਰ ਨਾ ਕਹੋ, ਕਹਿੰਦੇ ਇਹ ਫਰਕ ਹੁੰਦਾ, ਤੁਹਾਨੂੰ ਸਮਝ ਨਹੀਂ ਲੱਗਣੀ। ਕਿਰਿਆ ਹੈ ਮਨੁੱਖੀ ਜਾਮੇ ਵਿੱਚ ਆਉਣ ਕਰਕੇ ਉਹ ਇਹ ਕਹਿੰਦੇ ਜੋ ਹਮਕੋ ਪਰਮੇਸ਼ਰ ਵਿੱਚ ਹੈ। ਕਿਉਂਕਿ ਹੁਣ ਰੂਪ ਉਹ ਨਹੀਂ ਨਾ ਹੈਗਾ, ਰੂਪ ਮਨੁੱਖੇ ਜਾਮੇ ਵਾਲਾ ਹੋਣ ਕਰਕੇ ਆਪਣੇ ਆਪ ਨੂੰ ਲੁਕਾਉਂਦੇ ਵੀ ਨੇ ਤੇ ਆਪਾਂ ਨੂੰ ਇਹ ਵੀ ਕਹਿੰਦੇ ਨੇ। ਫਿਰ ਇੱਥੇ ਜਿਹੜਾ ਉਹਨਾਂ ਦਾ ਕਹਿਣ ਦਾ ਗੋਝ ਭਾਵ ਹੈ ਜੋ ਹਮਕੋ, ਹਮਕੋ ਹੁੰਦਾ ਜੋ ਆਪਣੇ ਆਪ ਨੂੰ ਪਰਮੇਸ਼ਰ ਕਹਿਣਗੇ ਤੇ ਸਭ ਨਰਕ ਕੁੰਡ ਮੈਂ ਪਰ ਹੈ। ਮਹਾਰਾਜ ਨੇ ਉੱਥੇ ਇਹ ਵੀ ਕਿਹਾ ਮੋਕਾ ਦਾਸ ਤਵਨ ਕਾ ਜਾਨੋ, ਦਾਸਾ ਭਾਵ ਨੂੰ ਸਿਖਾਉਣ ਲਈ ਕਿਹਾ ਸਾਨੂੰ ਉੱਥੇ ਕਿ ਦਾਸਾ ਭਾਵ ਤੁਸੀਂ ਵੀ ਧਾਰੋ, ਭਾਵੇਂ ਰੱਬ ਬਣ ਜਾਓ। ਗੁਰੂ ਨਾਨਕ ਸਾਹਿਬ ਨੇ ਨਹੀਂ ਕਿਹਾ ਕਿ ਮੈਂ ਦਾਸ ਹਾਂ, ਸਾਰਿਆਂ ਸਰੂਪਾਂ ਨੇ ਵਰਤਿਆ ਇਹ ਅੱਖਰ ਕਿ ਅਸੀਂ ਪਰਮਾਤਮਾ ਦੇ ਦਾਸ, ਕਿਉਂਕਿ ਮਨੁੱਖੀ ਲੀਲਾ ਕਰਨ ਵੇਲੇ ਆਪ ਇਹੀ ਕਹਿੰਦੇ ਨੇ ਇਹ ਹਰੀ ਤੁਸੀਂ ਆਪ ਹੋ, ਸਾਨੂੰ ਪਤਾ ਕਿ ਤੁਸੀਂ ਪਰਮੇਸ਼ਰ ਆਪ ਹੋ, ਤੁਸੀਂ ਇੱਥੇ ਹੈ ਬੈਠੇ ਸਜੇ ਹੋਏ ਹੋ, ਤਾਂਹੀਓ ਤਾਂ ਤਿੰਨ ਦੇਵਤੇ ਆਏ ਨੇ ਤੁਹਾਡੀ ਸੇਵਾ 'ਚ, ਤਾਂਹੀਓ ਤਾਂ ਦੇਵਤੇ ਦੂਜੇ ਆਏ ਨੇ ਦੂਜਾ ਰੂਪ ਧਾਰ ਕੇ, ਇਹ ਤਾਂ ਸਭ ਤੁਹਾਡੀ ਲੀਲਾ ਹੈ, ਤੁਸੀਂ ਕਰਕੇ ਦਿਖਾਉਂਦੇ ਹੋ ਪਰ ਆਪਣੇ ਆਪ ਨੂੰ ਗੁਪਤ ਰੱਖ ਜਾਂਦੇ ਹੋ। ਕਿਉਂ? ਮਨ 'ਚ ਸ਼ਰਧਾ ਬਣਾਉਣੀ ਹੈ ਜਿਹੜੀ ਅੰਤਰੀਵ ਗੱਲ ਆ ਅਸਲ ਵਿੱਚ। ਭਗਤ ਸੋਹਨ ਹਰ ਕੇ ਗੁਣ ਗਾਵ ਹੈ ਸਦਾ ਕਰਹਿ ਜੈਕਾਰਾ ਰਾਮ। ਅੰਮ੍ਰਿਤ ਜਾਂ ਸਤਸੰਗ ਵਿੱਚ ਹਰੀ ਦੇ ਗੁਣ ਗਾਉਂਦੇ ਹੋਏ ਭਗਤ ਜਨ ਸੋਭਦੇ ਨੇ ਅਤੇ ਰਾਮ ਦੇ ਜੈਕਾਰਿਆਂ ਨੂੰ ਸਦਾ ਉਚਾਰਨ ਕਰਦੇ ਨੇ। ਸਦਾ ਕਰਹਿ ਜੈਕਾਰਾ ਰਾਮ, ਰਮੇ ਹੋਏ ਰਾਮ ਦਾ ਜਿਹੜਾ ਪਰਮੇਸ਼ਰ ਹੈ ਜਿਹਦਾ ਨਾਂ ਕਹਿੰਦੇ ਸਤ ਸ੍ਰੀ ਅਕਾਲ ਜੋ ਹੈ। ਪਹਿਲੇ ਪਾਤਸ਼ਾਹ ਨੇ ਬੋਲਤਾ ਸੀ ਬਚਨ ਬਗਦਾਦ ਦੇ ਜਦੋਂ ਪੀਰ ਜਿਹੜਾ ਸੀ ਉਹਦੇ ਲੜਕੇ ਨੂੰ ਲੈ ਕੇ ਗਏ ਨੇ ਉਦੋਂ, ਇਸ ਕਰਕੇ ਅਕਾਲ ਦਾ ਜਕਾਰਾ ਹੈ ਇਹ। ਤਾਂਹੀਓ ਆਪਾਂ ਕਹਿੰਦੇ ਹਾਂ ਬੋਲੇ, ਪਹਿਲਾਂ ਪੁਰਾਣੇ ਟਾਈਮਾਂ 'ਚ ਐਵੇਂ ਵੀ ਕਹਿੰਦੇ ਜੋ ਬੋਲੇ ਸੋ ਨਿਹਾਲ, ਹੌਲੀ ਹੌਲੀ ਜੋ ਅੱਖਰ ਘੱਟ ਗਿਆ ਘੱਟਦਾ, ਹੁਣ ਬੋਲੇ ਸੋ ਨਿਹਾਲ, ਜਿਹੜਾ ਬੋਲਦਾ ਹੈ ਉਹ ਨਿਹਾਲ। ਕੀ ਹੋਵੇਗਾ ਨਿਹਾਲ? ਕਹਿੰਦੇ ਕੀ ਬੋਲਣ ਨਾਲ? ਸਤਿ ਸ੍ਰੀ ਅਕਾਲ। ਇਹ ਜੈਕਾਰਾ ਰਾਮ ਦਾ ਹੈ, ਪਰਮੇਸ਼ਰ ਦਾ ਰਮੇ ਹੋਏ ਦਾ ਜਕਾਰਾ ਹੈ ਇਹ। ਗੁਣ ਗਾਏ ਗੋਬਿੰਦ ਆਨੰਦ ਉਪਜੇ, ਸਾਧ ਸੰਗਤ ਸੰਗ ਬਨੀ। ਗੋਬਿੰਦ ਦੇ ਗੁਣ ਗਾਉਣ ਕਰਕੇ ਭਗਤਾਂ ਨੂੰ ਆਨੰਦ ਹੀ ਪੈਦਾ ਹੁੰਦਾ ਹਿਰਦੇ 'ਚ ਅਤੇ ਸਾਧ ਸੰਗਤ ਨਾਲ ਭਗਤਾਂ ਦੀ ਪ੍ਰੀਤੀ ਬਣੀ ਰਹਿੰਦੀ ਹੈ। ਜਿਹਨੇ ਉੱਦਮ ਕੀ ਆ ਤਾਲ ਕੇ ਰਾ, ਤਿਸ ਕੀ ਉਪਮਾ ਕਿਆ ਗਨੀ। ਜਿਸ ਗੁਰੂ ਅਮਰਦਾਸ ਜੀ ਨੇ ਇਹ ਤਲਾਬ ਭਾਵ ਸਰੋਵਰ ਦੇ ਬਣਾਉਣ ਦਾ ਉੱਦਮ ਕੀਤਾ ਹੈ, ਜੋ ਆਪਣੀ ਆਗਿਆ ਦੇ ਕੇ ਗੋਇੰਦਵਾਲ ਸਾਹਿਬ ਤੋਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਨੂੰ ਉਹਨਾਂ ਨੇ ਭੇਜਿਆ, ਉਸ ਗੁਰੂ ਅਮਰਦਾਸ ਜੀ ਦੀ ਕਿਰਪਾ ਕਿੰਨੀ ਜਿਹੜੀ ਹੈ, ਕੀ ਉਪਮਾ ਗਣੀ ਭਾਵ ਗਿਣਨਾ ਕਰੀਏ, ਕਿਰਪਾ ਕਿੰਨੀ ਗਣੀ ਉਹਨਾਂ ਦੀ। ਜਿਸ ਗੁਰੂ ਰਾਮਦਾਸ ਸਾਹਿਬ ਨੇ ਸਰੋਵਰ ਦੇ ਬਣਾਉਣ ਦਾ ਉੱਦਮ ਕੀਤਾ, ਉਸ ਗੁਰੂ ਰਾਮਦਾਸ ਸਾਹਿਬ ਦੀ ਉਪਮਾ ਕੀ ਗਿਣੀ ਹੈ। ਇਸ ਕਰਕੇ ਜਿਸ ਗੁਰੂ ਨਾਨਕ ਪਾਤਸ਼ਾਹ ਨੇ ਸਰੋਵਰ ਦੇ ਬਣਾਉਣ ਦਾ ਉੱਦਮ ਪਹਿਲੇ ਕੀਤਾ ਜਦ ਮਰਦਾਨੇ ਤੋਂ ਇਲਾਹੀ ਕੀਰਤਨ ਸੁਣ ਕੇ ਅੰਮ੍ਰਿਤ ਰੂਪ ਹੋ ਗਏ ਸੀ ਆਪ, ਉਹ ਇਹ ਉਹ ਸਥਾਨ ਸੀ ਜਿਸ ਵੇਲੇ ਮਰਦਾਨੇ ਨੇ ਭੋਗ ਪਾਇਆ ਅਤੇ ਭਾਈ ਬਾਲੇ ਦੀਆਂ ਅੱਖਾਂ ਖੁੱਲੀਆਂ। ਕੀ ਦੇਖਦੇ ਨੇ? ਗੁਰੂ ਨਾਨਕ ਪਾਤਸ਼ਾਹ ਦਾ ਕੋਈ ਸਰੂਪ ਹੈ ਹੀ ਨਹੀਂ ਉੱਥੇ, ਜਿੱਥੇ ਬੈਠੇ ਸੀ ਉਹੀ ਸਰੂਪ ਅੰਮ੍ਰਿਤ ਰੂਪ ਹੋ ਕੇ ਪਿਆ, ਉੱਥੇ ਜਲ ਰੂਪ ਹੋ ਗਿਆ। ਉਸ ਵੇਲੇ ਹੱਥ ਜੋੜ ਕੇ ਅਰਦਾਸ ਕੀਤੀ, ਪਾਤਸ਼ਾਹ ਕਿਰਪਾ ਕਰਕੇ ਦਰਸ਼ਨ ਦਿਓ। ਜਦ ਬੇਨਤੀ ਸੁਣ ਕੇ ਪ੍ਰਗਟ ਹੋਏ ਤਾਂ ਉਹ ਅੰਮ੍ਰਿਤ ਅਲੋਪ ਕਰ ਲਿਆ। ਉਸ ਵੇਲੇ ਭਾਈ ਬਾਲੇ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਅੰਮ੍ਰਿਤ ਰਹਿਣ ਦੇਣਾ ਸੀ, ਕਈਆਂ ਦਾ ਭਲਾ ਹੁੰਦਾ ਤਾਂ ਗੁਰੂ ਨਾਨਕ ਦੇਵ ਜੀ ਨੇ ਭਵਿੱਖ ਤਬਾਕ ਕਹੇ, ਬਾਲਾ ਜੀ ਇਸ ਅੰਮ੍ਰਿਤ ਨੂੰ ਫਿਰ ਚੌਥੇ ਰੂਪ 'ਚ ਇੱਥੇ ਹੀ ਪ੍ਰਗਟ ਕਰਾਂਗੇ, ਇੱਥੇ ਬੜਾ ਭਾਰੀ ਸਰੋਵਰ ਬਣੇਗਾ। ਇਸ ਵਜ੍ਹਾ ਕਰਕੇ ਜਿਸ ਗੁਰੂ ਨਾਨਕ ਦੇਵ ਜੀ ਨੇ ਸਰੋਵਰ ਦਾ ਉੱਦਮ ਕੀਤਾ, ਉਹਨਾਂ ਦੀ ਉਪਮਾ ਕੀ ਗਣੀ ਹੈ। ਫਿਰ ਜਿੱਥੇ ਦੇਵਤਿਆਂ ਨੇ ਆ ਕੇ ਸੇਵਾ ਕੀਤੀ, ਜਿਸ ਵਿਸ਼ਨੂੰ ਦਾ ਰੂਪ ਧਾਰ ਕੇ, ਇਹ ਵੀ ਇੱਕ ਗੁਪਤ ਕੌਤਕ ਕਰਤਾ ਪਰਮਾਤਮਾ, ਆਪ ਤਾਂ ਪ੍ਰਕਾਸ਼ ਰੂਪ ਨੇ, ਉਹ ਫਿਰ ਕਿਵੇਂ ਆਉਂਦੇ? ਉਹ ਕਿਸੇ ਦਾ ਹੋਰ ਰੂਪ ਧਾਰ ਲੈਂਦੇ ਨੇ। ਜਿਸ ਪਰਮਾਤਮਾ ਨੇ ਵਿਸ਼ਨੂੰ ਰੂਪ ਵਿੱਚ ਆ ਕੇ ਆਪ ਹਰ ਕੀ ਪੌੜੀ ਦੀ ਕੜ ਤੋੜ ਕੇ ਸਰੋਵਰ ਦੇ ਬਣਾਉਣ ਦਾ ਉੱਦਮ ਕੀਤਾ, ਉਸ ਪਰਮਾਤਮਾ ਦੀ ਉਪਮਾ ਕੀ ਗਣੀ? ਇਹਦਾ ਨਾਂ ਹਰ ਕੀ ਪੌੜੀ ਤਾਂਹੀਓ ਬਣਿਆ ਕਿਉਂਕਿ ਇੱਥੇ ਵਿਸ਼ਨੂੰ ਜੀ ਨੇ ਆ ਕੇ ਗਿਣਤੀਆਂ ਮਾਰ ਕੇ ਥਾਂ ਪੱਟਿਆ ਸੀ। ਬਹੁਤ ਇਹ ਡੂੰਘੇ ਬਚਨ ਹੁੰਦੇ ਨੇ, ਆਪਣਾ ਸਮਝਣ ਵਿੱਚ ਕਠਿਨਾਈ ਹੁੰਦੀ ਹੈ, ਸਾਨੂੰ ਸਮਝਾਉਣ ਵਿੱਚ ਹੋ ਜਾਂਦੀ ਹੈ, ਸਮਝਣ ਵਿੱਚ ਤਾਂ ਨਹੀਂ ਆਉਂਦੀ ਮੈਨੂੰ ਕਠਿਨਾਈ ਇਸ ਗੱਲ ਦੀ, ਕਿਉਂਕਿ ਉਹ ਤਾਂ ਸਾਰਾ ਕੁਛ ਕੋਈ ਤਾਂ ਅੱਜ ਦੇ ਬੈਠੇ ਹਾਂ ਉੱਥੇ, ਬੜੇ ਸਾਲ ਉੱਧਰ ਹੀ ਰਹੇ ਹਾਂ। ਹੁਣ 10 ਸਾਲ ਤਾਂ ਮੈਥੇ ਹੀ ਲੱਗ ਗਏ ਸੀ, 3 ਸਾਲ ਫਿਰ ਅੰਮ੍ਰਿਤਸਰ ਸਾਹਿਬ ਲੱਗ ਗਏ, ਇੱਦਾਂ 13 ਕੁ ਸਾਲ ਤਾਂ ਫਿਰ ਉਸ ਏਰੀਏ 'ਚ। ਬਹੁਤ ਮਹਾਂਪੁਰਖਾਂ ਦੇ ਕੌਤਕ ਜੇ ਕਹਿਣਾ ਵੀ ਇਹ, ਉਹ ਕਹਿਣਾ ਚੁੱਪ ਕਰ, ਬੋਲੀ ਦਾ ਨਹੀਂ ਹੁੰਦਾ, ਲੋਕ ਮਗਰ ਪੈ ਜਾਣਗੇ, ਕਹਿੰਦੇ ਇਹਨਾਂ ਨੂੰ ਪਤਾ ਨਹੀਂ ਹੁੰਦਾ ਇਹਨਾਂ ਗੱਲਾਂ ਦਾ, ਤੂੰ ਐਵੇਂ ਬਸ ਜਿਹੜੀ ਗੱਲ ਤੈਨੂੰ ਦੱਸੀ ਹੈ ਚੁੱਪ ਰਿਹਾ ਕਰ। ਉਹ ਚੁੱਪ ਕਰਾ ਦਿਆ ਕਰਦੇ ਸੀ, ਇਸ ਕਰਕੇ ਹੁਣ ਵੀ ਐਸੀ ਕਿਰਪਾ ਹੋਈ ਜਾਂਦੀ। ਜਿਹੜੇ ਬਹੁਤ ਨਾਮ ਦੇ ਅਭਿਆਸ ਕਰਨ ਵਾਲੇ ਆ, ਹੁਣ ਵੀ ਉਹਨਾਂ ਨੂੰ ਤਾਂ ਸਾਰਾ ਪਤਾ, ਉਹ ਨਹੀਂ ਕਰਦੇ। ਕਿੰਤੂ ਇਹ ਤਾਂ ਜਿਹੜੇ ਨਾਮ ਨਹੀਂ ਜਪਦੇ, ਬਾਣੀ ਨਹੀਂ ਪੜ੍ਹਨੀ, ਕੋਈ ਐਵੇਂ ਖਾਮ ਖਾਂਦੇ ਹੁੰਦੇ, ਉਹਨਾਂ ਦਾ ਰੌਲਾ ਹੁੰਦਾ ਜ਼ਿਆਦਾ। ਆੜਸੜ ਤੀਰਥ ਪੁੰਨ ਕਿਰਿਆ ਮਹਾਂ ਨਿਰਮਲ ਚਾਰਾ, ਇਸ ਸਰੋਵਰ ਵਿੱਚ ਜਿਹਨੇ ਇਸ਼ਨਾਨ ਕੀਤਾ, ਸਤਸੰਗ ਵਿੱਚ ਜਿਹਨੇ ਨਿਵਾਸ ਕੀਤਾ, ਉਹਨੂੰ 68 ਤੀਰਥਾਂ 'ਤੇ ਇਸ਼ਨਾਨ ਕਰਨ ਦਾ ਫਲ ਅਤੇ ਪੁੰਨ, ਇਹ ਸਾਰੇ ਕਰਮਾਂ ਦੇ ਕਿਰਿਆ ਭਾਵ ਕਰਨ ਦਾ ਫਲ ਅਤੇ ਮਹਾਂ ਨਿਰਮਲ ਚਾਰਾ ਹੁੰਦਾ, ਕਰਤੱਬਾਂ ਦਾ ਫਲ ਪ੍ਰਾਪਤ ਹੁੰਦਾ ਇਸ ਸਰੋਵਰ 'ਚ ਇਸ਼ਨਾਨ ਕਰਨ ਦੇ ਨਾਲ। ਪਹਿਲਾਂ ਪਰਮੇਸ਼ਰ ਦੇ ਹੁਕਮ 'ਚ 68 ਤੀਰਥ ਬਣੇ ਸੀ, ਉਹ ਛੋਟੇ 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 ਕਿਉਂ ਬਣਾਏ ਸੀ? ਕਹਿੰਦੇ ਉਦੋਂ ਲੋਕਾਂ ਦੇ ਪਾਪ ਕਰਮ ਇੰਨਾ ਨਹੀਂ ਹੁੰਦਾ, ਉਦੋਂ ਛੋਟਾ ਛੋਟਾ ਹੀ ਕਰਮ ਕਰਦੇ ਸੀ। ਕਲਯੁੱਗ ਦੇ ਲੋਕ ਬਾਹਲਾ ਪਾਪ ਕਰਦੇ ਆ। ਪਹਿਲਿਆਂ ਯੁੱਗਾਂ ਵਿੱਚ ਕੋਈ ਮਾੜੀ ਮੋਟੀ ਸ਼ਰਮ ਧਰਮ ਸੀ, ਹੌਲੀ ਹੌਲੀ ਲੋਕ ਸ਼ਰਮ ਧਰਮ ਦੇ ਸ਼ਬ ਖੋਏ ਖਲੋਏ, ਕੂੜ ਫਿਰਿਆ, ਪ੍ਰਧਾਨ ਵੀ ਲਾਲੋ ਹੋ ਗਏ, ਹੁਣ ਕਿਤੇ ਸ਼ਰਮ ਨਹੀਂ ਹੁੰਦੀ, ਬੇਸ਼ਰਮ ਹੋ ਗਏ ਲੋਕ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਲਯੁੱਗ ਦੇ ਵਿੱਚ ਹੁਣ ਹੋਰ ਕੋਈ ਤੀਰਥ ਜਿਹੜਾ ਉਹਨਾਂ ਫਿਰ ਸਹਾਰ ਨਹੀਂ ਸਕਦਾ। ਲੋਕਾਂ ਦੇ ਗੁਨਾਹ, ਲੋਕਾਂ ਦੇ ਪਾਪ ਇੰਨੇ ਨੇ ਕਿ ਉਹ ਅੰਮ੍ਰਿਤਸਰ ਸਰੋਵਰ ਦੇ ਹੀ ਇਸ਼ਨਾਨ ਕਹਿੰਦੇ ਕਰੋ। ਪਤਿਤ ਪਾਵਨ ਬਿਰਧ ਸਵਾਮੀ ਨਾਨਕ ਸ਼ਬਦ ਆਧਾਰਾ, ਪਾਪੀਆਂ ਨੂੰ ਪਵਿੱਤਰ ਕਰਨ ਦਾ ਜਿਸ ਸਵਾਮੀ ਦਾ ਬਿਰਧ ਪਾਪ ਧਰਮ ਹੈ, ਗੁਰ ਸ਼ਬਦ ਦੁਆਰਾ ਅਸਾਂ ਨੇ ਉਸ ਬ੍ਰਹਮ ਦਾ ਆਸਰਾ ਲੈਣਾ ਕੀਤਾ। ਭਾਈ ਗੁਣ ਨਿਧਾਨ ਮੇਰਾ ਪ੍ਰਭ ਕਰਤਾ, ਉਸਤਤ ਕੌਣ ਕਰੀ ਜੈ ਰਾਮ। ਉਹ ਮੇਰਾ ਪ੍ਰਭੂ ਕਰਤਾ ਪੁਰਖ ਸ਼ੁਭ ਗੁਣਾਂ ਦਾ ਖਜ਼ਾਨਾ ਹੈ, ਉਹ ਰਾਮ ਦੀ ਉਸਤਤੀ ਕੌਣ ਹੁੰਦਾ, ਕਿਸ ਤਰ੍ਹਾਂ ਕਰੀਜਾ ਭਾਵ ਕਰੀਏ। ਸੰਤਾਂ ਕੀ ਬੇਨੰਤੀ ਸਵਾਮੀ, ਨਾਮ ਮਹਾਰਸ ਦੀ ਜੈ ਰਾਮ। ਕਹਿ ਰਹੇ ਬੇਨਤੀ ਕਰ ਲਓ, ਇਹ ਜੋ ਸੰਤਾਂ ਦੀ ਕੀਤੀ ਹੋਈ ਬੇਨਤੀ ਨੂੰ ਪ੍ਰਵਾਨ ਕਰਦਾ ਹੈ, ਉਹ ਸਵਾਮੀ ਅੱਗੇ ਇਸ ਤਰ੍ਹਾਂ ਬੇਨਤੀ ਕਰੋ, ਹੇ ਰਾਮ ਹੇ ਰਮੇ ਹੋਏ ਪਰਮੇਸ਼ਰ, ਨਾਮ ਰੂਪ ਮਹਾਰਸ ਮੈਨੂੰ ਕਿਰਪਾ ਕਰਕੇ ਦੇਣਾ ਕਰੋ। ਨਾਮ ਦੀ ਜੈ, ਦਾਨ ਕੀ ਜੈ, ਵਿਸਰ ਨਾਹੀ ਇੱਕ ਖਿਨੋ। ਨਾਮ ਦੇਣਾ ਕਰੋ ਪਰ ਦਾਨ ਹੀ ਕਰ ਦਿਓ, ਮੈਂ ਨਾਮ ਦਾ ਕੋਈ ਮੁੱਲ ਨਹੀਂ ਦੇ ਸਕਦਾ। ਸੋ ਇੱਕ ਖਿਨ ਭਰ ਵੀ ਆਪ ਮੈਨੂੰ ਵਿਸਰੋ ਨਾ, ਭੁੱਲੋ ਨਾ ਜੀ। ਗੁਣ ਗੋਪਾਲ ਉਚਰ ਰਸਨਾ, ਸਦਾ ਗਾਈਐ ਆਂਦਿਨੋ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਭਾਈ ਰਸਨਾ ਨਾਲ ਗੋਪਾਲ ਦੇ ਗੁਣ ਉਚਾਰਨਾ ਕਰੋ, ਅਤੇ ਸਦੀਵ ਕਾਲ ਰਾਤ ਦਿਨੇ ਰਾਗ ਵਿੱਚ ਪਾ ਕੇ ਉਹਦੇ ਗੁਣਾਂ ਦਾ ਗਾਇਨ ਵੀ ਕਰੋ। ਜਿਸ ਪ੍ਰੀਤ ਲਾਗੀ ਨਾਮ ਸੇਤੀ, ਮਨ ਤਨੇ ਅੰਮ੍ਰਿਤ ਭੀਜੈ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਖਸ਼ਿਸ਼ ਕਰਕੇ, ਜਿਹਦੀ ਨਾਮ ਨਾਲ ਪ੍ਰੀਤੀ ਲੱਗੀ ਹੈ ਉਹਦਾ ਮਨ ਤਨ ਨਾਮ ਅੰਮ੍ਰਿਤ ਵਿੱਚ ਭਿੱਜ ਗਿਆ। ਬਿਨਵੰਤ ਨਾਨਕ ਇੱਛ ਪੁੰਨੀ, ਭੇਖ ਦਰਸ਼ਨ ਜੀਜੈ। ਮਹਾਰਾਜ ਕਥਨ ਕਰਦੇ, ਮੇਰੀ ਇੱਛਾ ਪੂਰਨ ਹੋਈ ਹੈ, ਪਰਮਾਤਮਾ ਦਰਸ਼ਨ ਨੂੰ ਦੇਖ ਕੇ ਜਿਉਂਦੇ ਹਾਂ ਅਸੀਂ। ਦਰਸ਼ਨ ਭੇਖਤ ਮੈਂ ਜੀਓ, ਸੁਣ ਕਰ ਬਚਨ ਤੁਮਾਰੇ ਸਤਿਗੁਰ, ਮਨ ਤਨ ਮੇਰਾ ਠਾਰ ਥੀਓ। ਠੰਡਾ ਠਾਰ ਹੋ ਗਿਆ, ਠੰਡੇ ਤੋਂ ਗਾਹਾਂ ਅਵਸਥਾ ਦੀ ਠਾਰ ਦੀ। ਠੰਡ ਪੈਂਦੀ ਹੈ, ਜਦ ਤੱਕ ਠੰਡ ਥੱਲੇ ਨੂੰ ਜਾਂਦੀ, ਫਿਰ ਮਾਈਨਸ ਵੱਲ ਨੂੰ, ਫਿਰ ਠਾਰ ਹੋਣਾ ਸ਼ੁਰੂ ਹੋ ਜਾਂਦਾ। ਇੱਧਰ ਵੀ ਜਦੋਂ ਪਾਪਾਂ ਦੀ ਵਿਕਾਰਾਂ ਦੀ ਤਪਸ਼ ਘਟਦੀ ਹੈ, ਹੌਲੀ ਹੌਲੀ ਅੰਦਰ ਠਾਰ ਪੈਣਾ ਸ਼ੁਰੂ, ਠੰਡ ਪੈ ਜਾਂਦੀ, ਅੰਦਰ ਸ਼ਾਂਤੀ ਆ ਜਾਂਦੀ ਹੈ।